ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪੰਜਵਾਂ। ਕੋਟ ਬਿਘਨ ਤਿਸ ਲਾਗਤੇ, ਜਿਸਨੋ ਵਿਸਰੈ ਨਾਉ। ਨਾਨਕ ਅਨ ਦਿਨ ਬਿਲਪਤੇ, ਜਿਉ ਸੁਣੈ ਕਰ ਕਾਉ। ਮਹੱਲਾ ਪੰਜਵਾਂ। ਪ੍ਰੀ ਮਿਲਾਵਾ ਤਾਂ ਜਾਂ ਥੀਐ, ਸਾਈ ਸੁਹਾਵੀ ਰੁੱਤ। ਘੜੀ ਮੋਹਤ ਨਹਿ ਵਿਸਰੈ, ਨਾਨਕ ਰਵੀਐ ਨਿਤ। ਪ੍ਰੀ ਮਿਲਾਵਾ ਜਾਂ ਥੀਐ, ਸਾਈ ਸੁਹਾਵੀ ਰੁੱਤ। ਘੜੀ ਮੋਹਤ ਨਹਿ ਵਿਸਰੈ, ਨਾਨਕ ਰਵੀਐ ਨਿਤ। ਸਲੋਕ ਮਹੱਲਾ ਪੰਜਵਾਂ। ਕੋਟ ਬਿਘਨ ਤਿਸ ਲਾਗਤੇ, ਜਿਸਨੋ ਵਿਸਰੈ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਆਪ ਸਭ ਸੰਗਤਾਂ ਵਡਭਾਗੀ ਹੋ, ਜਿਨ੍ਹਾਂ ਨੂੰ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਬਾਣੀ ਦੀ ਵਿਚਾਰ ਉਹੀ ਗੁਰਮੁਖ ਪਿਆਰਾ ਕਰ ਸਕਦਾ ਹੈ, ਜਿਸ ਉੱਤੇ ਗੁਰੂ ਦੀ ਮਿਹਰ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਗੁਜਰੀ ਰਾਗ ਦੀ ਦੂਸਰੀ ਵਾਰ ਉਚਾਰਨ ਕਰ ਰਹੇ ਹਨ। 14 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ 15ਵੇਂ ਸ਼ਲੋਕ ਦੀ ਕਥਾ ਆਰੰਭ ਹੋਣ ਲੱਗੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਇਹ ਦੱਸੋ, ਸਾਨੂੰ ਵਿਘਨ ਕਿਉਂ ਲੱਗਦੇ ਹਨ? ਦੂਸਰੀ ਗੱਲ ਇਹ ਵੀ ਦੱਸੋ, ਸਭ ਤੋਂ ਚੰਗੀ ਰੁੱਤ ਸੁਹਾਵਣੀ ਰੁੱਤ ਕਿਹੜੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਦੋਨਾਂ ਸ਼ਲੋਕਾਂ ਦੇ ਵਿੱਚ ਇਹਨਾਂ ਦੋਨਾਂ ਹੀ ਪ੍ਰਸ਼ਨਾਂ ਦਾ ਜਵਾਬ ਦਿੰਦੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪੰਜਵਾਂ। ਕੋਟ ਬਿਘਨ ਤਿਸ ਲਾਗਤੇ, ਜਿਸਨੋਂ ਵਿਸਰੈ ਨਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੀ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਪਹਿਲਾ ਸਵਾਲ ਸੀ ਸਾਨੂੰ ਵਿਘਨ ਕਿਉਂ ਲੱਗਦੇ ਹਨ? ਹਜ਼ੂਰ ਕਹਿੰਦੇ ਇਹਦਾ ਜਵਾਬ ਹੈ, ਜਿਸ ਨੂੰ ਵਿਸਰੈ ਨਾਉ, ਜਿਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ, ਉਹਨੂੰ ਕਰੋੜਾਂ ਹੀ ਵਿਘਨ ਆ ਕੇ ਲੱਗਦੇ ਹਨ। ਕਿਉਂਕਿ ਵਾਹਿਗੁਰੂ ਨੂੰ ਭੁੱਲ ਜਾਣ ਕਰਕੇ ਜਿਤਨੇ ਵੀ ਦੁੱਖ ਦੁਸ਼ਮਣ ਹਨ ਉਹ ਸਾਡੇ ਤੇ ਹਾਵੀ ਹੋ ਜਾਂਦੇ ਹਨ। ਜੇ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਫਿਰ ਉਹਨਾਂ ਦਾ ਬਲ ਘਟ ਜਾਂਦਾ ਹੈ। ਸਿਮਰਨ ਦੀ ਸ਼ਕਤੀ ਮਹਾਨ ਹੈ। ਜਹੈਂ ਹਰ ਸਿਮਰਨ ਭਇਆ ਤਹੈਂ ਉਪਾਦ ਗਤ ਕੀਨੀ, ਵਡਭਾਗੀ ਹਰ ਜਪਣਾ। ਜਿੱਥੇ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ ਉੱਥੇ ਸਭ ਉਪਾਧੀਆਂ ਖਤਮ ਹੁੰਦੀਆਂ ਹਨ। ਪਰ ਹਜ਼ੂਰ ਕਹਿੰਦੇ, ਜਿਸ ਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਵੇ ਉਹਨੂੰ ਕਰੋੜਾਂ ਵਿਘਨ ਆ ਕੇ ਲੱਗਦੀ ਹਨ। ਨਾਨਕ ਅਨ ਦਿਨ ਬਿਲਪਤੇ ਜੋ ਸੁਣੈ ਕਰ ਕਾਓ। ਹਜ਼ੂਰ ਕਹਿੰਦੇ ਨੇ, ਉਹ ਲੋਕ ਦਿਨ ਰਾਤ ਹੀ ਵਿਰਲਾਪ ਕਰਦੇ ਰਹਿੰਦੇ ਹਨ, ਕਿਵੇਂ ਜਿਉ ਸੁਣੈ ਕਰ ਕਾਓ, ਜਿਵੇਂ ਸੁਣੇ ਘਰ ਦੇ ਵਿੱਚ, ਸੁਣੇ ਘਰ ਦੇ ਵਿੱਚ ਕਾਂ 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 ਕਰਕੇ ਕੁਰਲਾਉਂਦਾ ਹੈ ਪਰ ਉਸਨੂੰ ਮਿਲਦਾ ਕੁਝ ਵੀ ਨਹੀਂ। ਇਸੇ ਤਰ੍ਹਾਂ ਮਨਮੁਖ ਲੋਕ ਦਿਨ ਰਾਤ ਹੀ ਰੋਂਦੇ ਕੁਰਲਾਉਂਦੇ ਰਹਿੰਦੇ ਹਨ ਪਰ ਉਹਨਾਂ ਨੂੰ ਮਿਲਦਾ ਕੁਝ ਵੀ ਨਹੀਂ। ਮਹੱਲਾ ਪੰਜਵਾਂ, ਪਿਰੀ ਮਿਲਾਵਾ ਜਾਂਥੀ ਐ ਸਾਈ ਸੁਹਾਵੀ ਰੁੱਤ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਦੂਜਾ ਸਵਾਲ ਕੀਤਾ ਸੀ, ਮਹਾਰਾਜ ਸਭ ਤੋਂ ਚੰਗੀ ਰੁੱਤ ਕਿਹੜੀ ਹੈ? ਤਾਂ ਹਜ਼ੂਰ ਕਹਿੰਦੇ ਨੇ, 6 ਰੁੱਤਾਂ ਨੇ। ਉਹਨਾਂ 6 ਰੁੱਤਾਂ ਵਿੱਚੋਂ ਬਸੰਤ ਰੁੱਤ ਨੂੰ ਸਾਰੀਆਂ ਰੁੱਤਾਂ ਦਾ ਰਾਜਾ ਮੰਨਿਆ ਗਿਆ। ਪਰ ਹਜ਼ੂਰ ਕਹਿੰਦੇ ਨੇ, ਪਿਰੀ ਮਿਲਾਵਾ ਜਾਂਥੀ ਹੈ, ਬਈ ਜਦੋਂ ਪਿਰੀ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ, ਸਾਈ ਸੁਹਾਵੀ ਰੁੱਤ, ਉਹੀ ਅਸਲੀ ਸਭ ਤੋਂ ਸੁਹਾਵਣੀ ਰੁੱਤ ਹੁੰਦੀ ਹੈ। ਰੁੱਤ ਚਾਹੇ ਕੋਈ ਵੀ ਹੋਵੇ ਪਰ ਜਦੋਂ ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ ਉਹੀ ਰੁੱਤ ਸੁਹਾਵਣੀ ਬਣ ਜਾਂਦੀ ਹੈ। ਰੁੱਤ ਤੋਂ ਮੁਰਾਦ ਸਾਡੇ ਸਰੀਰ ਦੀ ਅਵਸਥਾ ਦਾ ਵੀ ਨਾਮ ਹੈ, ਕਿਉਂਕਿ ਸਾਡੇ ਸਰੀਰ ਦੀਆਂ 3 ਅਵਸਥਾ ਨੇ, ਬਾਲ, ਜਵਾਨੀ ਔਰ ਬਿਰਧਪੁਨ, 3 ਅਵਸਥਾ ਜਾਣ। ਇਹਨਾਂ 3 ਅਵਸਥਾ ਦੇ ਅੰਦਰ ਜਦੋਂ ਪਿਰੀ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ, ਚਾਹੇ ਧਰੂ ਤੇ ਪ੍ਰਹਿਲਾਦ ਭਗਤ ਵਾਂਗ ਬਾਲ ਅਵਸਥਾ ਵਿੱਚ ਹੀ ਰੱਬ ਮਿਲ ਜਾਵੇ ਤੇ ਚਾਹੇ ਫਰੀਦ ਜੀ ਵਾਂਗ, ਕਬੀਰ ਜੀ ਵਾਂਗ ਜਵਾਨੀ ਵਿੱਚ ਪਰਮੇਸ਼ਰ ਮਿਲ ਜਾਵੇ ਤੇ ਜਾਂ ਬਿਰਧ ਅਵਸਥਾ ਦੇ ਵਿੱਚ ਵੀ, ਉਹੀ ਰੁੱਤ ਸੁਹਾਵਣੀ ਹੈ ਜਿਸ ਦੇ ਵਿੱਚ ਪਤੀ ਪਰਮੇਸ਼ਰ ਦਾ ਮਿਲਾਪ ਹੋਵੇ। ਕੜੀ ਮੋਹਤ ਨਹਿ ਬਿਸਰੈ ਨਾਨਕ ਰਵੀਐ ਨਿਤ। ਇਸੇ ਲਈ ਹਜ਼ੂਰ ਕਹਿੰਦੇ ਨੇ, ਘੜੀ ਜਾਂ ਅੱਧੀ ਘੜੀ ਵੀ ਕਦੇ ਵਾਹਿਗੁਰੂ ਦਾ ਨਾਮ ਸਾਨੂੰ ਭੁੱਲਣਾ ਨਹੀਂ ਚਾਹੀਦਾ। ਹਮੇਸ਼ਾ ਹੀ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਵੀਐ ਉਚਾਰਨ ਕਰਨਾ ਚਾਹੀਦਾ। ਪੌੜੀ ਸੂਰ ਬੀਰ ਵਰੀਆਮ ਕਿਨੈ ਨਾ ਹੋੜੀਐ। ਲਓ, ਜਿਹੜੇ ਸਾਡੇ ਅਸਲੀ ਦੁਸ਼ਮਣ ਨੇ, ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਜ਼ਿਕਰ ਕਰਨ ਲੱਗੇ ਹਨ। ਉਹ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਵਿਕਾਰ। ਸੂਰ ਬੀਰ ਵਰੀਆਮ, ਇਹ ਬੜੇ ਸੂਰ ਬੀਰ ਬਹਾਦਰ ਨੇ, ਕਿਨੈ ਨਾ ਹੋੜੀਐ, ਕਿਸੇ ਨੇ ਵੀ ਇਹਨਾਂ ਨੂੰ ਹੁਣ ਤੱਕ ਹੋੜੀਐ ਦਾ ਅਰਥ ਰੋਕਿਆ ਨਹੀਂ ਹੈ, ਭਾਵੇਂ ਕਿਸੇ ਦੇ ਰੋਕੇ ਰੁਕਦੇ ਨਹੀਂ। ਫੌਜ ਸਤਾਣੀ ਹਾਠ ਪੰਚਾਂ ਜੋੜੀਐ, ਇਹਨਾਂ 5 ਵਿਕਾਰਾਂ ਨੇ ਆਸਰੀ ਸੰਪਦਾ ਦੀ। ਸਤਾਣੀ ਦਾ ਅਰਥ ਬਹੁਤ ਬਲਵਾਨ ਤੇ ਹਾਠ, ਬੜੀ ਹੱਠ ਵਾਲੀ ਫੌਜ ਇਕੱਤਰ ਕੀਤੀ ਹੋਈ ਹੈ। ਜਿਸ ਪਾਸੇ ਵੀ ਇਹ ਧਾਵਾ ਕਰਦੇ ਨੇ, ਜਿਸ ਪਾਸੇ ਵੀ ਹਮਲਾ ਕਰਦੇ ਹਨ, ਕੋਈ ਇਹਨਾਂ ਦੇ ਹਮਲੇ ਨੂੰ ਰੋਕ ਨਹੀਂ ਸਕਦਾ। 10 ਨਾਰੀ ਔ ਦੂਤ ਦੇਨ ਚਮੋੜੀ ਐ। ਲੋ, ਇਹਨਾਂ ਦੇ ਨਾਲ 10 ਨਾਰੀ, ਇਹ ਜਿਹੜੀਆਂ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇਹ 10 ਇਸਤਰੀਆਂ ਵੀ ਨੇ ਇਹਨਾਂ ਦੀ ਫੌਜ ਦੇ ਵਿੱਚ। ਅਵਦੂਤ ਜਿਹੜੇ ਦੁਨੀਆਂ ਦੇ ਵਿੱਚ ਬਰਕਤ ਸਾਧੂ ਨੇ, ਤਿਆਗੀ ਵੈਰਾਗੀ ਨੇ, ਦੇਨ ਚਮੋੜੀ ਹੈ, ਔਰ ਇਹਨਾਂ 10 ਇਸਤਰੀਆਂ ਨੂੰ, ਇਹਨਾਂ ਇੰਦਰੀਆਂ ਨੂੰ ਉਹਨਾਂ ਦੇ ਗਲ ਵੀ ਚਮੇੜ ਦਿੰਦੇ ਹਨ, ਉਹਨਾਂ ਦੇ ਗਲ ਪਾ ਦਿੰਦੇ ਹਨ ਤੇ ਇਹ ਵੀ ਉਹਨਾਂ ਦੀ ਪੇਸ਼ ਨਹੀਂ ਜਾਣ ਦਿੰਦੀਆਂ। ਜਿਣ ਜਿਣ ਲੈਣ ਰਲਾਏ ਇਹੋ ਇਹਨਾਂ ਲੋੜੀ ਐ। ਲੋ, ਜਿੰਨੇ ਵੀ ਅਵਧੂ ਤਿਆਗੀ ਵੈਰਾਗੀ ਬਰਕਤ ਸਾਧੂ ਨੇ ਤੇ ਉਹਨਾਂ ਸਾਰਿਆਂ ਨੂੰ ਜਿਣ ਜਿਣ ਦਾ ਅਰਥ ਹੈ ਜਿੱਤ ਜਿੱਤ ਕੇ ਆਪਣੇ ਨਾਲ ਰਲਾ ਲੈਂਦੇ ਹਨ, ਇਹੋ ਇਹਨਾਂ ਲੋੜੀ ਹੈ। ਔਰ ਇਹਨਾਂ ਵਿਕਾਰਾਂ ਨੂੰ ਇਹੀ ਕੁਛ ਚਾਹੀਦਾ ਹੈ, ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਜਦੋਂ ਕਿਸੇ ਵੀ ਦੂਸਰੇ ਦੁਸ਼ਮਣ 'ਤੇ ਹਮਲਾ ਕਰਦਾ ਉਹਦੀ ਫੌਜ ਨੂੰ ਆਪਣੇ ਨਾਲ ਰਲਾ ਕੇ ਆਪਣੀ ਫੌਜ ਨੂੰ ਹੋਰ ਤਕੜਾ ਕਰ ਲੈਂਦਾ ਹੈ। ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀ ਐ। ਲੋ, ਹਜ਼ੂਰ ਕਹਿੰਦੇ ਨੇ, ਤਿਰਗੁਣੀ ਦੇਵਤੇ ਤੇ ਤਿਰਗੁਣੀ ਜੀਵ ਸਾਰੇ ਇਹਨਾਂ ਦੇ ਵਸ ਕੀਤੇ ਹੋਏ ਨੇ, ਕਿਹਨੇ ਨਾ ਮੋੜਿਆ, ਕਿਸੇ ਨੇ ਵੀ ਇਹਨਾਂ ਦਾ ਹਾਲੇ ਤੱਕ ਮੂੰਹ ਨਹੀਂ ਮੋੜਿਆ। ਭਰਮ ਕੋਟ ਮਾਇਆ ਖਾਈ, ਕਹੋ ਕਿਤ ਬਿਧ ਤੋੜੀਐ। ਲੋ, ਇਹਨਾਂ ਦੁਸ਼ਮਣਾਂ ਨੇ ਇੱਕ ਭਰਮ ਰੂਪ ਕਿਲਾ ਬਣਾਇਆ ਹੋਇਆ ਹੈ, ਤੇ ਨਾਲ ਮਾਇਆ ਦੀ ਡੂੰਘੀ ਖਾਈ ਨਹਿਰ ਵੀ ਪੱਟੀ ਹੋਈ ਹੈ। ਕਹੋ ਕਿਤਬੇ ਤੋੜੀਐ, ਦੱਸੋ ਹੁਣ ਉਸ ਭਰਮ ਦੇ ਕਿਲੇ ਨੂੰ ਕਿਵੇਂ ਤੋੜਿਆ ਜਾਵੇ। ਭਾਵ ਅਸੀਂ ਉਸ ਕਿਲੇ ਨੂੰ ਨਹੀਂ ਤੋੜ ਸਕਦੇ, ਕਿਉਂਕਿ ਜਿਹੜਾ ਵੀ ਉਸ ਕਿਲੇ ਨੂੰ ਤੋੜਨ ਵਾਸਤੇ ਜਾਂਦਾ ਹੈ ਉਹ ਮਾਇਆ ਦੀ ਖਾਈ ਵਿੱਚ ਡਿੱਗ ਪੈਂਦਾ ਹੈ। ਉਹਦੇ ਵਿੱਚ ਪਦਾਰਥਾਂ ਦਾ ਮੋਹ ਦਾ ਜਲ ਭਰਿਆ ਹੋਇਆ, ਉਹਦੇ ਵਿੱਚ ਡੁੱਬ ਜਾਂਦਾ ਹੈ। ਦੱਸੋ ਇਸ ਭਰਮ ਦੇ ਕਿਲੇ ਨੂੰ ਕਿਵੇਂ ਤੋੜਿਆ ਜਾਵੇ। ਤਾਂ ਹਜ਼ੂਰ ਇਸਦਾ ਅੱਗੇ ਜਵਾਬ ਦਿੰਦੇ ਹਨ, ਗੁਰਪੂਰਾ ਆਰਾਧ ਬੇਖਮ ਦਲ ਫੋੜੀਐ। ਬਈ, ਪੂਰੇ ਗੁਰੂ ਨੂੰ ਆਰਾਧ ਕੇ, ਭਾਵ ਪੂਰੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ, ਪੂਰੇ ਗੁਰੂ ਤੋਂ ਆਸੀਸ ਲੈ ਕੇ ਫੇਰ ਇਹਨਾਂ ਦੁਸ਼ਮਣਾਂ ਦੇ ਨਾਲ ਜੰਗ ਯੁੱਧ ਕਰੋ, ਫੇਰ ਇਸ ਬੇਖਮ ਦਲ ਨੂੰ, ਇਸ ਮਜ਼ਬੂਤ ਦੁਸ਼ਮਣਾਂ ਦੇ ਦਲ ਨੂੰ ਫੋੜੀਐ ਦਾ ਅਰਥ ਭੰਨ ਦੇਈਦਾ ਹੈ। ਹਉ ਤਿਸ ਅੱਗੇ ਦਿਨ ਰਾਤ ਰਾਹਾਂ ਕਰ ਜੋੜੀਐ। ਲੋ, ਹਜ਼ੂਰ ਕਹਿੰਦੇ ਨੇ ਮੈਂ ਉਸ ਗੁਰੂ ਦੇ ਅੱਗੇ ਦਿਨ ਰਾਤ ਦੋਵੇਂ ਹੱਥ ਜੋੜ ਕੇ ਹਮੇਸ਼ਾ ਲਈ ਤਿਆਰ ਬਰਤਿਆਰ ਖੜਾ ਰਹਿੰਦਾ ਹਾਂ, ਵੀ ਜੋ ਵੀ ਸਤਿਗੁਰੂ ਦਾ ਹੁਕਮ ਹੋਵੇ, ਜਦੋਂ ਵੀ ਹੁਕਮ ਹੋਵੇ, ਉਹਨੂੰ ਸਤ ਕਰਕੇ ਮੰਨਣਾ ਹੈ, ਤਾਂ ਕਿ ਗੁਰੂ ਦੀਆਂ ਖੁਸ਼ੀਆਂ ਮਿਲਣ ਤੇ ਗੁਰੂ ਦੀ ਮਿਹਰ ਨਾਲ ਹੀ ਇਹਨਾਂ ਵਿਕਾਰਾਂ ਤੋਂ ਬਚਿਆ ਜਾਂਦਾ ਹੈ। ਸਲੋਕ ਮਹੱਲਾ ਪੰਜਵਾਂ, ਕਿਲਵਿਕ ਸਭੇ ਉਤਰਨ, ਨੀਤ ਨੀਤ ਗੁਣ ਗਾਓ। ਮਹਾਰਾਜ, ਕਿਰਪਾ ਕਰੋ, ਇੱਕ ਤਾਂ ਸਾਨੂੰ ਇਹ ਦੱਸੋ ਵੀ ਆਹ ਜਿਹੜੇ ਅਨੇਕਾਂ ਕਲਪਨਾ ਕਲੇਸ਼ ਨੇ ਇਹ ਕਿਉਂ ਸਾਡੇ ਉੱਤੇ ਹਮਲਾ ਕਰਦੇ ਹਨ, ਤੇ ਦੂਸਰੀ ਗੱਲ ਇਹ ਵੀ ਦੱਸੋ ਸਾਡੇ ਪਾਪ ਕਿਵੇਂ ਲੈ ਸਕਦੇ। ਤਾਂ ਹਜ਼ੂਰ ਇਸਦਾ ਜਵਾਬ ਦਿੰਦੇ ਹਨ, ਕਿਲਵਕ ਸਭੇ ਉਤਰਨ, ਨੀਤ ਨੀਤ ਗੁਣ ਗਾਓ। ਗੁਰਮੁਖੋ, ਨਿਤ ਨਿਤ ਹਮੇਸ਼ਾ ਹਮੇਸ਼ਾ ਰੋਜ਼ ਰੋਜ਼ ਵਾਹਿਗੁਰੂ ਦੇ ਗੁਣ ਗਾਓ, ਭਾਵ ਕੀਰਤਨ ਕਰਿਆ ਕਰੋ। ਇਹਦੇ ਨਾਲ ਸਾਰੇ ਹੀ ਤੁਹਾਡੇ ਕਿਲਵਿਕ ਦਾ ਜਿਹੜੇ ਬੱਜਰ ਪਾਪ ਨੇ, ਵੱਡੇ ਪਾਪ ਨੇ ਲੈ ਜਾਣਗੇ। ਕੋਟ ਕਲੇਸ਼ਾ ਉਪਜੈ ਹੈ, ਨਾਨਕ ਬਿਸਰੈ ਨਾਓ। ਲੋ, ਹਜ਼ੂਰ ਕਹਿੰਦੇ ਨੇ ਦੂਜੇ ਸਵਾਲ ਦਾ ਜਵਾਬ ਹੈ, ਕਰੋੜਾਂ ਹੀ ਕਲੇਸ਼ ਉਸ ਵੇਲੇ ਪੈਦਾ ਹੁੰਦੇ ਨੇ ਜਦੋਂ ਸਾਨੂੰ ਨਾਮ ਭੁੱਲ ਜਾਵੇ। ਇਸ ਲਈ ਕਦੇ ਨਾਮ ਨੂੰ ਨਾ ਭੁੱਲਣ ਦਿਓ, ਨਾਮ ਨੂੰ ਭੁੱਲ ਜਾਣ ਕਰਕੇ ਹੀ ਸਾਰੇ ਕਲੇਸ਼, ਰੋਗ, ਸੋਗ, ਵਿਘਨ ਪੈਦਾ ਹੁੰਦੇ ਨੇ। ਤੁਸੀਂ ਨਾਮ ਨਾਲ ਜੁੜੇ ਰਿਹਾ ਕਰੋ। ਮਹੱਲਾ ਪੰਜਵਾਂ, ਨਾਨਕ ਸਤਿਗੁਰ ਭੇਟਿਐ, ਪੂਰੀ ਹੋਵੇ ਜੁਗਤ। ਲਓ, ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੰਸਾਰ ਇੱਕ ਕੱਜਲ ਦਾ ਕੋਠਾ ਹੈ, ਇਹਦੇ ਵਿੱਚ ਵੜ ਕੇ ਕੋਈ ਵੀ ਆਦਮੀ ਆਪਣੇ ਜੀਵਨ ਨੂੰ ਬੇਦਾਗ ਨਹੀਂ ਰੱਖ ਸਕਦਾ। ਸੰਸਾਰ ਇੱਕ ਐਸਾ ਸਰੋਵਰ ਹੈ, ਇੱਕ ਐਸਾ ਚਿੱਕੜ ਦਾ ਭਰਿਆ ਹੋਇਆ ਤਲਾਅ ਹੈ, ਜਿਹੜਾ ਇਹਦੇ ਵਿੱਚ ਵੜ ਜਾਵੇ ਉਹ ਆਪਣੇ ਕੱਪੜਿਆਂ ਨੂੰ ਕਿਵੇਂ ਬਚਾ ਕੇ ਰੱਖ ਸਕਦਾ ਹੈ? ਨਹੀਂ ਰੱਖ ਸਕਦਾ। ਕੋਈ ਆਦਮੀ ਕਿਸੇ ਨਹਿਰ ਦਰਿਆ ਵਿੱਚ ਛਾਲ ਮਾਰ ਕੇ ਆਪਣੇ ਕੱਪੜਿਆਂ ਨੂੰ ਭਿੱਜਣ ਤੋਂ ਕਿਵੇਂ ਬਚਾ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਇਸਦਾ ਵੀ ਉਪਾਅ ਹੋ ਸਕਦਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਵੀ ਜੇ ਸੱਚੇ ਸਤਿਗੁਰੂ ਦੇ ਨਾਲ ਮਿਲ ਜਾਈਏ, ਸੱਚੇ ਸਤਿਗੁਰੂ ਨੂੰ ਮਿਲਣ ਦੇ ਨਾਲ ਪੂਰੀ ਹੋਵੇ ਜੁਗਤ, ਸਾਨੂੰ ਗੁਰੂ ਵੱਲੋਂ ਪੂਰੀ ਜੀਵਨ ਜੁਗਤ ਜੀਵਨ ਜਾਚ ਪ੍ਰਾਪਤ ਹੋ ਜਾਵੇ, ਤੇ ਫੇਰ ਸਾਨੂੰ ਸੰਸਾਰ ਕੁਝ ਵੀ ਨਹੀਂ ਕਹਿ ਸਕਦਾ। ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾਵਦਿਆਂ ਵਿੱਚੇ ਹੋਵੇ ਮੁਕਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਲੋੜ ਤਾਂ ਪੂਰੇ ਗੁਰੂ ਦੀ ਜੁਗਤ ਦੀ ਹੈ। ਜਦੋਂ ਕਿਸੇ ਵੀ ਗੁਰਸਿੱਖ ਮਾਈ ਭਾਈ ਨੂੰ ਪੂਰੇ ਗੁਰੂ ਦੀ ਜੀਵਨ ਜੁਗਤ, ਅਸਲੀ ਜੀਵਨ ਜਾਚ ਪ੍ਰਾਪਤ ਹੋ ਜਾਵੇ, ਤੇ ਫੇਰ ਹੱਸਦਿਆਂ ਹੋਇਆਂ, ਖੇਡਦਿਆਂ ਹੋਇਆਂ, ਪਹਿਨਦਿਆਂ ਹੋਇਆਂ ਤੇ ਖਾਂਦਿਆਂ ਪੀਂਦਿਆਂ ਵਿੱਚੇ ਹੋਵੇ ਮੁਕਤ, ਵਿੱਚੇ ਹੀ ਇਹ ਜੀਵ ਮੁਕਤ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਇੱਕ ਐਸੀ ਜੀਵਨ ਜਾਚ ਬਖਸ਼ਿਸ਼ ਕੀਤੀ ਹੈ। ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਉਦੂ ਨਾਨਕ ਦੇਹੁ ਸੱਚਾ ਵਿਚਾਰੋ। ਤਾਂ ਸਤਿਗੁਰੂ ਦਾ ਜਵਾਬ ਸੀ, ਜੈਸੇ ਜਲਮੈ ਕਵਲ ਨਰਾਲੋ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਬਸ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਰੱਖਣਾ ਹੈ, ਇਹ ਹੈ ਪੂਰੇ ਗੁਰੂ ਦੀ ਜੁਗਤ। ਜਦੋਂ ਕਿਸੇ ਵੀ ਗੁਰਸਿੱਖ ਮਾਈ ਭਾਈ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਤੇ ਫਿਰ ਜਿਹੜੇ ਸੰਸਾਰਕ ਬੰਧਨ ਨੇ ਇਹ ਕੋਈ ਸਾਡੇ ਤੇ ਅਸਰ ਨਹੀਂ ਪਾ ਸਕਦੇ। ਫਿਰ ਆਪਣੇ ਪਰਿਵਾਰ ਵਿੱਚ ਵਿਚਰਦਿਆਂ ਹੋਇਆਂ ਹੱਸਦਿਆਂ ਖੇਡਦਿਆਂ ਪਹਿਨਦਿਆਂ ਛਕਦਿਆਂ ਛਕਾਉਂਦਿਆਂ ਵਿੱਚ ਮੁਕਤ ਹੋ ਜਾਈਦਾ, ਅਥਵਾ ਹੱਸਦਿਆਂ ਆਤਮਕ ਆਨੰਦ ਵਿੱਚ ਹੱਸਦਿਆਂ ਤੇ ਨਾਲ ਹੀ ਪ੍ਰੇਮ ਦੀ ਖੇਡ ਖੇਡਦਿਆਂ ਤੇ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਸਤਰ ਪਹਿਨਦਿਆਂ ਹੋਇਆਂ ਤੇ ਨਾਲ ਖਾਵਾਂਦਿਆਂ ਤੇ ਵਾਹਿਗੁਰੂ ਦੇ ਨਾਮ ਰੂਪੀ ਪਦਾਰਥ ਨੂੰ ਛਕਦਿਆਂ ਹੋਇਆਂ ਇਹ ਮਨੁੱਖ ਵਿੱਚ ਹੀ ਮੁਕਤ ਹੋ ਜਾਂਦਾ ਹੈ। ਪੌੜੀ ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ। ਲਓ ਹੁਣ ਪਿਛਲੇ ਪ੍ਰਕਰਨ ਦੇ ਅਨੁਸਾਰ ਵੀ ਜਿਹੜਾ ਭਰਮ ਦਾ ਕਿਲਾ ਕਿਵੇਂ ਟੁੱਟ ਸਕਦਾ ਹੈ, ਤਾਂ ਸਤਿਗੁਰੂ ਦਾ ਜਵਾਬ ਸੀ ਗੁਰਪੂਰਾ ਆਰਾਧ ਬਿਖਮ ਦਲ ਪੋੜੀ ਹੈ। ਲਓ ਹੁਣ ਉਹ ਸਤਿਗੁਰੂ ਦਾ ਧੰਨਵਾਦ ਕਰਦੇ ਹਨ। ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ, ਬਈ ਉਹ ਸਤਿਗੁਰੂ ਮਨ ਬਾਣੀ ਸਰੀਰ ਕਰਕੇ ਧੰਨਤਾ ਯੋਗ ਹੈ ਜਿਸਨੇ ਭਰਮ ਦੇ ਕਿਲੇ ਨੂੰ ਤੋੜ ਦਿੱਤਾ ਹੈ। ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਉਂ ਜੋੜਿਆ। ਉਹ ਸਤਿਗੁਰੂ ਨੂੰ ਸਾਰੇ ਵਾਹ ਵਾਹ ਆਖੋ, ਉਸ ਗੁਰੂ ਨੂੰ ਸਾਰੇ ਧੰਨ ਧੰਨ ਆਖੋ ਜਿਸਨੇ ਸਾਨੂੰ ਵਾਹਿਗੁਰੂ ਦੇ ਨਾਲ ਜੋੜ ਦਿੱਤਾ ਹੈ। ਨਾਮ ਨਿਧਾਨ ਅਖੋਟ ਗੁਰ ਦੇ ਦਾਰੂ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਅਖੋਟ ਖਜ਼ਾਨਾ ਹੈ। ਇੱਕ ਤਾਂ ਇਹ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤਾ ਤੇ ਨਾਲ ਹੀ ਗੁਰੂ ਨੇ ਸਾਨੂੰ ਨਾਮ ਦੀ ਔਸ਼ਧੀ ਨਾਮ ਦਾ ਦਾਰੂ ਵੀ ਦੇ ਦਿੱਤਾ ਹੈ। ਮਹਾਂ ਰੋਗ ਵਿਕਰਾਲ ਤਿਨੈ ਬੇਦਾਰੂ। ਉਸ ਨਾਮ ਦੀ ਦਾਰੂ ਨੇ ਜਿਹੜਾ ਬਹੁਤ ਭਿਆਨਕ ਰੋਗ ਸੀ ਹਉਮੈ ਤੇ ਅਗਿਆਨ ਦਾ, ਉਸਨੂੰ ਉਹਨੇ ਬੇਦਾਰੂ ਦਾ ਅਰਥ ਨਾਸ ਕਰ ਦਿੱਤਾ ਹੈ। ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ। ਹੁਣ ਅਸਾਂ ਵਾਹਿਗੁਰੂ ਦਾ ਨਾਮ ਰੂਪੀ ਖਜ਼ਾਨਾ ਪ੍ਰਾਪਤ ਕਰ ਲਿਆ ਹੈ ਜੋ ਹੋਰ ਬਹੁਤੇ ਖਜ਼ਾਨਿਆਂ ਦੇ ਨਾਲ ਭਰਿਆ ਹੋਇਆ ਸੀ, ਕਿਉਂਕਿ ਨਾਮ ਦੇ ਵਿੱਚ ਹੋਰ ਸਾਰੇ ਖਜ਼ਾਨੇ ਨੇ। ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ। ਸੰਤੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ। ਅਸੀਂ ਉਹ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲਿਆ ਜਿਹੜਾ ਸਾਰੇ ਬਹੁਤੇ ਖਜ਼ਾਨਿਆਂ ਦਾ ਭੰਡਾਰ ਸੀ। ਜਿੱਤਾ ਜਨਮੇ ਅਪਾਰ ਆਪ ਪਛਾਣਿਆ। ਗੁਰੂ ਦੀ ਕਿਰਪਾ ਦੁਆਰਾ ਆਪਣੇ ਆਪੇ ਦੀ ਪਛਾਣ ਕਰਕੇ ਅਸੀਂ ਆਪਣਾ ਇਹ ਜਿਹੜਾ ਬੜਾ ਹੀ ਅਮੋਲਕ ਜਨਮ ਸੀ ਹੀਰੇ ਵਰਗਾ, ਇਹਨੂੰ ਵੀ ਜਿੱਤ ਲਿਆ, ਇਹਨੂੰ ਵੀ ਸਫਲ ਕਰ ਲਿਆ ਹੈ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਲੋ ਹਜ਼ੂਰ ਕਹਿੰਦੇ ਨੇ ਗੁਰੂ ਸਮਰੱਥ ਦੇਵਤਾ ਹੈ, ਜੋ ਚਾਹੇ ਉਹੀ ਕੁਛ ਕਰ ਸਕਦਾ ਹੈ। ਉਹ ਸਤਿਗੁਰੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ। ਉਹ ਗੁਰੂ ਕੈਸਾ ਹੈ? ਉਹ ਗੁਰੂ ਪਾਰ ਬ੍ਰਹਮ ਹੈ, ਉਹ ਗੁਰੂ ਪਰਮੇਸ਼ਰ ਵੀ ਹੈ, ਉਹ ਗੁਰੂ ਅਪਰੰਪਰ ਪ੍ਰਕਿਰਤੀ ਤੋਂ ਵੀ ਪਰੇ, ਉਹ ਗੁਰੂ ਅਲਖ ਬੁੱਧੀ ਕਰਕੇ ਵੀ ਅਲਖ ਤੇ ਅਭੇਵ, ਉਸਦਾ ਭੇਦ ਕੋਈ ਨਹੀਂ ਪਾ ਸਕਦਾ। ਭਾਵ ਉਹ ਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਨਾਨਕ ਸੋਧੇ ਸਿਮਰਤ ਭੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ। ਸਲੋਕ ਮਹੱਲਾ ਪੰਜਵਾਂ। ਉਦਮ ਕਰਿੰਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ। ਲੋ ਹਜ਼ੂਰ ਕਹਿੰਦੇ ਨੇ ਗੁਰਸਿੱਖ ਨੂੰ ਉਦਮੀ ਹੋਣਾ ਚਾਹੀਦਾ। ਉਦਮ ਕਰਨ ਵਾਲਿਆ ਤੂੰ ਹਮੇਸ਼ਾ ਲਈ ਜਿਉਂਦਾ ਰਹੋ। ਕਮਾਵੰਦਿਆਂ ਸੁਖ ਪੁੰਚ, ਕਮਾਈ ਕਰਨ ਵਾਲਿਆ ਤੂੰ ਵੀ ਹਮੇਸ਼ਾ ਲਈ ਸੁਖ ਮਾਣ। ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਹ ਪਰਮੇਸ਼ਰ ਨੂੰ ਧਿਆਉਣ ਵਾਲਿਆ ਤੂੰ ਵੀ ਉਸ ਵਾਹਿਗੁਰੂ ਨੂੰ ਜਾ ਕੇ ਮਿਲ। ਤੇ ਸਤਿਗੁਰੂ ਕਹਿੰਦੇ ਨੇ ਵੀ ਨਾਨਕ ਉਤਰੀ ਚਿੰਤ, ਤੇ ਜਿਹੜਾ ਇਸ ਤਰ੍ਹਾਂ ਉਦਮ ਕਰਦਾ ਹੈ ਵਾਹਿਗੁਰੂ ਦੇ ਸਿਮਰਨ ਦਾ, ਉਹਦੀ ਸਾਰੀ ਚਿੰਤਾ ਲੈ ਜਾਂਦੀ ਹੈ। ਅਥਵਾ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਉਦਮ ਕਰਿੰਦਿਆਂ ਜੀਓ ਤੂੰ, ਵੀ ਸਤਸੰਗਤ ਦਾ ਤੇ ਪਰਉਪਕਾਰ ਦਾ ਉਦਮ ਕਰਨ ਵਾਲਿਆ ਤੂੰ ਇਸ ਤਰ੍ਹਾਂ ਆਪਣੇ ਜੀਵਨ ਨੂੰ ਗੁਜ਼ਾਰ, ਪਰਉਪਕਾਰ ਕਰਦਿਆਂ ਜੀਵਨ ਨੂੰ ਗੁਜ਼ਾਰ, ਜੀਵਨ ਸਫਲਾ ਕਰ, ਕਮਾਵਦਿਆਂ ਸੁੱਖ ਪਹੁੰਚਦੇ, ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦਿਆਂ ਹੋਇਆਂ ਤੇ ਹਮੇਸ਼ਾ ਲਈ ਆਤਮਕ ਸੁੱਖ ਮਾਣਦਾ ਰਹੋ ਤੇ ਆਏ ਦਿਆ ਤੂੰ ਪ੍ਰਭੂ ਮਿਲ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਵਾਹਿਗੁਰੂ ਨੂੰ ਮਿਲ ਪਾਓ। ਨਾਨਕ ਉਤਰੀ ਚਿੰਤ ਬਈ ਇਸ ਤਰ੍ਹਾਂ ਕਰਦਿਆਂ ਹੋਇਆਂ ਤੇ ਸਭ ਦੀ ਸਾਰੀ ਚਿੰਤਾ ਉਤਰ ਜਾਂਦੀ ਹੈ। ਮਹੱਲਾ ਪੰਜਵਾਂ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ। ਲੋ ਹਜ਼ੂਰ ਕਹਿੰਦੇ ਨੇ ਜਦੋਂ ਕਿਸੇ ਨੂੰ ਨਿਰਮਲ ਸਾਧੂ ਸਤਿਗੁਰੂ ਦਾ ਸੰਗਤ, ਨਿਰਮਲ ਸਾਧੂ ਸਤਿਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਸ਼ੁਭ ਚਿੰਤਨ, ਫਿਰ ਸ਼ੁਭ ਚਿੰਤਨ ਤੇ ਗੋਬਿੰਦ ਦਾ ਰਮਨ ਸਿਮਰਨ ਪ੍ਰਾਪਤ ਹੋ ਜਾਂਦਾ ਹੈ। ਸ਼ੁਭ ਚਿੰਤਨ ਤੋਂ ਮੁਰਾਦ ਹੈ ਸ਼ੁਭ ਕਾਮਨਾ, ਸ਼ੁਭ ਇੱਛਾਵਾਂ ਮਨ ਵਿੱਚ ਪੈਦਾ ਹੋਣ ਲੱਗ ਜਾਂਦੀਆਂ ਨੇ ਤੇ ਵਾਹਿਗੁਰੂ ਦੇ ਸਿਮਰਨ ਦੀ ਦਾਤ ਵੀ ਪ੍ਰਾਪਤ ਹੋ ਜਾਂਦੀ ਹੈ। ਹੁੰਦੀ ਕਿੱਥੋਂ ਹੈ? ਨਿਰਮਲ ਸਾਧੂ ਸੰਗ, ਵੀ ਗੁਰੂ ਦੀ ਨਿਰਮਲ ਸੰਗਤ ਵਿੱਚੋਂ ਇਹ ਦਾਤਾਂ ਪ੍ਰਾਪਤ ਹੁੰਦੀਆਂ ਹਨ। ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ। ਹੇ ਭਗਵੰਤ, ਵਾਹਿਗੁਰੂ ਸਾਡੇ ਤੇ ਮਿਹਰ ਕਰ, ਸਾਨੂੰ ਇੱਕ ਘੜੀ ਭਰ ਵੀ ਕਦੇ ਵਾਹਿਗੁਰੂ ਦਾ ਨਾਮ ਨਾ ਭੁੱਲੇ ਤੇ ਨਿਰਮਲ ਸਾਧੂ ਦਾ ਸੰਗ ਤੇ ਸ਼ੁਭ ਚਿੰਤਨ ਤੇ ਗੋਬਿੰਦ ਰਮਣ ਵਾਲੀਆਂ ਸਭ ਦਾਤਾਂ ਸਾਨੂੰ ਪ੍ਰਾਪਤ ਹੋ ਜਾਣ, ਇਹ ਤੁਸੀਂ ਮਿਹਰ ਕਰ ਦਿਓ। ਪੌੜੀ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਐ। ਲੋ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਸਭ ਕੁਛ ਤੇਰੇ ਭਾਣੇ ਵਿੱਚ ਹੋ ਰਿਹਾ, ਜਦੋਂ ਤੇਰਾ ਕੀਤਾ ਹੋਇਆ ਹੀ ਸਭ ਕੁਛ ਹੋ ਰਿਹਾ ਹੈ ਤਾਂ ਕਾਹੇ ਡਰ ਪੀਐ, ਫਿਰ ਕਾਹਦੇ ਲਈ ਕਿਸੇ ਤੋਂ ਡਰਨਾ ਹੈ। ਜਿਸ ਮੈਲ ਜਪੀਐ ਨਾਓ ਤਿਸ ਜੀਉ ਅਰਪੀਐ। ਜਿਸ ਸਤਿਗੁਰੂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਨਾਮ ਜਪੀਦਾ ਹੈ ਤੇ ਉਹ ਸਤਿਗੁਰੂ ਨੂੰ ਪਾਈ ਆਪਣੀ ਜਿੰਦ ਜਾਨ ਤੇ ਆਪਣੇ ਪ੍ਰਾਣ ਵੀ ਭੇਟਾ ਕਰ ਦੇਈਏ। ਆਇਆ ਚਿਤ ਨਿਹਾਲ ਸਾਹਿਬ ਬੇਸ਼ੁਮਾਰ। ਉਹ ਬੇਸ਼ੁਮਾਰ ਬੇਸ਼ੁਮਾਰ ਗੁਣਾਂ ਦਾ ਮਾਲਕ ਵਾਹਿਗੁਰੂ ਜਦੋਂ ਕਿਸੇ ਨੂੰ ਚੇਤੇ ਆਉਂਦਾ ਹੈ ਤੇ ਫਿਰ ਉਹ ਨਿਹਾਲ ਕਰ ਦਿੰਦਾ ਹੈ। ਤਿਸ ਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ। ਲੋ ਜਿਸਦੇ ਵੱਲ ਜਿਸਦੇ ਪੱਖ ਤੇ ਉਹ ਨਿਰੰਕਾਰ ਆਪ ਖਲੋ ਜਾਂਦਾ ਹੈ। ਤਿਸ ਨੂੰ ਪੋਹੇ ਕਵਣ, ਵੀ ਉਹਨੂੰ ਕੌਣ ਪੋਹ ਸਕਦਾ ਹੈ, ਕੌਣ ਉਸ ਨੂੰ ਹੱਥ ਲਾ ਸਕਦਾ ਹੈ, ਕੋਈ ਉਸ ਨੂੰ ਟੱਚ ਵੀ ਨਹੀਂ ਕਰ ਸਕਦਾ। ਸਭ ਕੁਛ ਤਿਸ ਕੈ ਵਸ ਨਾ ਕੋਈ ਬਾਹਰ। ਲੋ ਹਜ਼ੂਰ ਕਹਿੰਦੇ ਨੇ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਸ ਹੈ ਔਰ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਈ। ਹਜ਼ੂਰ ਕਹਿੰਦੇ ਨੇ ਸਭ ਕੁਛ ਉਸ ਵਾਹਿਗੁਰੂ ਦੇ ਵਸ ਹੈ, ਉਹਦੇ ਹੁਕਮ ਤੋਂ ਬਾਹਰ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਸੋ ਭਗਤਾਂ ਮਨ ਬੁੱਠਾ ਸੱਚ ਸਮਾਹਰਾ। ਲੋ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਉਹਨਾਂ ਭਗਤਾਂ ਦੇ ਮਨ ਦੇ ਵਿੱਚ ਆ ਕੇ ਵਸੇ ਹੈ। ਕਿਹੜੇ ਭਗਤਾਂ ਦੇ ਸੱਚ ਸਮਾਹਰਾ? ਜਿਹੜੇ ਸੱਚ ਵਿੱਚ ਹਮੇਸ਼ਾ ਲਈ ਸਮਾਏ ਰਹਿੰਦੇ ਨੇ, ਸੱਚ ਵਿੱਚ ਜੁੜੇ ਰਹਿੰਦੇ ਨੇ, ਸੱਚ ਵਿੱਚ ਲੀਨ ਹੋਏ ਰਹਿੰਦੇ ਨੇ, ਸੱਚੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ, ਉਹਨਾਂ ਭਗਤਾਂ ਦੇ ਮਨ ਦੇ ਵਿੱਚ ਆ ਕੇ ਵਾਹਿਗੁਰੂ ਵਸਿਆ ਹੈ। ਤੇਰੇ ਦਾਸ ਤੇ ਆਏ ਨ ਤੁਧ ਤੂੰ ਰੱਖਣ ਵਾਲੇ ਆ। ਹੇ ਵਾਹਿਗੁਰੂ, ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ। ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ, ਇਸੇ ਲਈ ਤੇਰੇ ਦਾਸ ਹਮੇਸ਼ਾ ਲਈ ਤੈਨੂੰ ਧਿਆਉਂਦੇ ਹਨ। ਸਿਰ ਸਭ ਨਾ ਸਮਰੱਥ ਨਜ਼ਰ ਨਿਹਾਲਿਆ। ਹੇ ਵਾਹਿਗੁਰੂ ਜੀ, ਤੂੰ ਸਾਰਿਆਂ ਦੇ ਸਿਰ ਉੱਤੇ ਸਰਵ ਸ਼ਕਤੀਮਾਨ ਹੈ, ਭਾਵ ਸਾਰਿਆਂ ਦੇ ਸਿਰ ਉੱਤੇ ਤੇਰਾ ਹੁਕਮ ਚੱਲ ਰਿਹਾ ਹੈ। ਨਜ਼ਰ ਨਿਹਾਲਿਆ ਤੇ ਤੂੰ ਆਪ ਹੀ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ। ਜਿਹਦੇ ਵੱਲ ਮਿਹਰ ਦੀ ਨਿਗਾਹ ਕਰ ਦੇਵੇਂ ਤੇ ਫਿਰ ਉਸ ਨੂੰ ਨਿਹਾਲ ਕਰ ਦਿੰਦਾ ਹੈ। ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸਿਮਰਨ ਕਰਦਿਆਂ ਜਗਿਆਸੂ ਦੇ ਮਨ ਦੇ ਵਿੱਚ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਦੀਆਂ ਤਰੰਗਾਂ ਉੱਠਦੀਆਂ ਨੇ ਤੇ ਜਗਿਆਸੂ ਬਹੁਤ ਬੇਹਾਲ ਹੋ ਜਾਂਦਾ ਹੈ, ਉਸ ਵੇਲੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਇਹ ਵਾਹਿਗੁਰੂ ਜੀ, ਕਾਮ ਕ੍ਰੋਧ ਮਦ ਲੋਭ ਮੋਹ, ਕਾਮ ਕ੍ਰੋਧ ਮਦ ਹੰਕਾਰ ਲੋਭ ਤੇ ਮੋਹ, ਦੁਸ਼ਟ ਵਾਸ਼ਨਾ ਨਿਵਾਰ ਸੱਚੇ ਪਾਤਸ਼ਾਹ ਜੀ, ਇਹਨਾਂ ਭੈੜੇ ਦੁਸ਼ਟਾਂ ਦੀਆਂ ਵਾਸ਼ਨਾਵਾਂ ਸਾਨੂੰ ਹਮੇਸ਼ਾ ਲਈ ਘੇਰੀ ਰੱਖਦੀਆਂ ਨੇ, ਤੇ ਤੁਸੀਂ ਕਿਰਪਾ ਕਰੋ, ਇਹਨਾਂ ਦੁਸ਼ਟਾਂ ਦੀਆਂ ਵਾਸ਼ਨਾਵਾਂ ਨੂੰ ਖਤਮ ਕਰ ਦਿਓ। ਰਾਖ ਲਿਹੋ ਪ੍ਰਵੇ ਆਪਣੇ, ਨਾਨਕ ਸਤਿਬਲੇ ਹਾਰ। ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਆਪਣੇ ਜਾਣ ਕੇ ਰੱਖ ਲਓ, ਅਸੀਂ ਆਪ ਜੀ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ, ਤੇ ਸਾਨੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਆਪਣੇ ਜਾਣ ਕੇ ਰੱਖ ਲਓ, ਕਿਉਂਕਿ ਅਸੀਂ ਤਾਂ ਇਹਨਾਂ ਤੋਂ ਬਚ ਨਹੀਂ ਸਕਦੇ, ਕਿਉਂਕਿ ਬੜੇ ਤਕੜੇ ਨੇ। ਪਿੱਛੇ ਸਤਿਗੁਰੂ ਨੇ ਆਖਿਆ ਸੀ ਨਾ, ਸੂਰ ਬੀਰ ਵਰੀਆਮ ਕਿਨਾ ਨਾ ਹੋੜੀ ਹੈ, ਫੌਜਸਤਾਨੀ ਹਾਰਟ ਪੰਚਾਂ ਜੋੜੀ ਹੈ, ਇਹ ਕਿਸੇ ਤੋਂ ਵਸ ਨਹੀਂ ਆਉਂਦੀ, ਇਸ ਲਈ ਤੁਸੀਂ ਕਿਰਪਾ ਕਰੋ। ਮਹੱਲਾ ਪੰਜਵਾਂ, ਖਾਂਦਿਆਂ ਖਾਂਦਿਆਂ ਮੋਹ ਕੱਠਾ, ਪਹਿਨਦਿਆਂ ਸਭ ਅੰਗ। ਲੋ ਹਜ਼ੂਰ ਕਹਿੰਦੇ ਨੇ, ਵੇਖ ਲੋ ਵਾਹਿਗੁਰੂ ਨੇ ਜੀਵ ਤੇ ਕਿੰਨੇ ਪਰਉਪਕਾਰ ਕੀਤੇ ਹਨ। ਪਦਾਰਥ ਖਾਂਦਿਆਂ ਖਾਂਦਿਆਂ ਅਖੀਰ ਤੇ ਮੂੰਹ ਵੀ ਕੱਸ ਜਾਂਦਾ, ਦੰਦ ਵੀ ਸਾਡੇ ਜਵਾਬ ਦੇ ਜਾਂਦੇ ਨੇ, ਤੇ ਪਹਿਨਦਿਆਂ ਸਾਰੇ ਅੰਗ ਵੀ ਸਾਡੇ ਸਿਥਲ ਹੋ ਜਾਂਦੇ ਹਨ। ਨਾਨਕ ਤ੍ਰਿਕਤ ਨਾ ਦਾ ਜੀਵਿਆ, ਜਨ ਸੱਚ ਨਾ ਲੱਗੋ ਰੰਗ। ਪਰ ਹਜ਼ੂਰ ਕਹਿੰਦੇ ਨੇ, ਤਰਕਾਰ ਹੈ ਉਹਨਾਂ ਦਾ ਜੀਵਨ ਜੀਵਿਆ ਜਿਨ੍ਹਾਂ ਨੂੰ ਹਾਲੇ ਤੱਕ ਵੀ ਉਹ ਸੱਚੇ ਨਾਮ ਦਾ ਰੰਗ ਨਹੀਂ ਲੱਗਿਆ, ਉਹ ਸੱਚੇ ਪ੍ਰਭੂ ਦੇ ਨਾਲ ਪਿਆਰ ਨਹੀਂ ਲੱਗਿਆ, ਇਹੋ ਜਿਹੇ ਮਨੁੱਖਾਂ ਦਾ ਜੀਵਨ ਜੀਵਿਆ ਤਰਕਾਰ ਯੋਗ ਹੈ। ਪੌੜੀ ਜਿਉਂ ਜਿਉਂ ਤੇਰਾ ਹੁਕਮ ਤਿਵੇ ਤਿਉਂ ਹੋਵਣਾ। ਪੌੜੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੇ ਹੁਕਮ ਦੀ ਵਿਆਖਿਆ ਕਰਦੇ ਹਨ। ਹੇ ਵਾਹਿਗੁਰੂ ਜੀ, ਜਿਵੇਂ ਜਿਵੇਂ ਤੇਰਾ ਹੁਕਮ ਹੁੰਦਾ ਹੈ ਤਿਵੇ ਤਿਉਂ ਹੋਵਣਾ, ਉਸੇ ਤਰ੍ਹਾਂ ਅੱਗੇ ਸੰਸਾਰ ਦੇ ਵਿੱਚ ਵਰਤਦਾ ਹੈ।